ਅਸ ਵਿਦ ਸੁਨੇ ਵੈਦ ਵਚ ਜਬ ਹੀ ਬਿਸਮੈ ਹੋਈ ਵਿਚਾਰ ਵਿਚਾਰਿਤ ਤਬ ਹੀ।
ਇਸ ਤਰ੍ਹਾਂ ਜਦੋਂ ਵੈਦ ਨੇ ਬਚਨ ਸੁਣੇ ਤਾਂ ਬਿਸਮਾਦ ਹੋ ਗਿਆ, ਵਿਚਾਰ ਲੱਗਿਆ ਚੰਗੀ ਦਵਾਈ ਦੇਣਾ ਹੈ, ਮੈਂ ਤਾਂ ਆਪ ਹੀ ਫਸ ਗਿਆ ਇੱਥੇ, ਇਹ ਦਵਾਈ ਕਾਹਦੀ, ਤਾਂ ਮੇਰਾ ਵੀ ਵੈਦ ਆ, ਸਾਰੇ ਵੈਦਾਂ ਦਾ ਵੈਦ ਹੈ, ਇਹ ਤਾਂ ਵੱਡਾ ਵੈਦ ਹੈ, ਮੈਂ ਤਾਂ ਆਇਆ ਸੀ ਛੋਟੇ ਛੋਟੇ ਰੋਗਾਂ ਦੀ ਗੱਲ ਕਰਨ, ਇਹ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕੱਟਣ ਦੀ ਗੱਲ ਕਰਦੇ ਹਨ।
ਕੋ ਕੋ ਨਰ ਇਹ ਨੁਤ ਹੈ ਉਚਾਰੀ ਸੁਣ ਤੋ ਅਬ ਨੈਣ ਨਿਹਾਰੀ।
ਕੋਈ ਕੋਈ ਬੰਦਾ ਇਹਨਾਂ ਦੀ ਸਿਫਤ ਮੇਰੇ ਕੋਲ ਕਰਦਾ ਹੁੰਦਾ ਸੀ ਆ ਕੇ, ਅੱਜ ਸੁਣਿਆ ਤੇ ਆਪਣੀ ਅੱਖਾਂ ਨਾਲ ਦੇਖ ਲਿਆ ਵੀ ਇਹ ਤਾਂ ਬਹੁਤ ਵੱਡੇ ਹਨ।
ਕਲਵਾਨ ਇਹ ਸੱਤ ਅਵਤਾਰਾ ਬੂਝ ਲਿਓ ਮੈਂ ਹੋਈ ਨਿਸਤਾਰਾ।
ਬਈ ਇਹ ਤਾਂ ਕੋਈ ਕਲਾਵਾਨ ਨੇ, ਸੱਚੇ ਅਵਤਾਰ ਨੇ, ਮੈਂ ਇਹਨਾਂ ਨੂੰ ਪੁੱਛ ਹੀ ਲਵਾਂ ਵੀ ਇਹ ਕਾਮ ਕ੍ਰੋਧ ਕਿਵੇਂ ਮੁੱਕਣੇ ਆ ਤੇ ਇਹ ਨਿਸਤਾਰਾ ਕਿਵੇਂ ਹੋਣਾ ਹੈ।
ਅਸ ਵਿਚਾਰ ਕਰ ਵੈਦ ਸਿਆਣਾ ਬੰਦ ਹੱਥ ਦੋ ਬਚਨ ਬਖਾਨਾ।
ਵੈਦ ਹਉਮੈ ਤੋਂ ਰਹਿਤ ਹੋ ਗਿਆ ਅੱਧਕ, ਜੇ ਹੁੰਦਾ ਕੋਈ ਹੋਰ ਉਹ ਕਹਿੰਦਾ ਆਪਣਾ ਕੰਮ ਕਰ ਮੈਨੂੰ ਸਿੱਖਿਆ ਨਾ ਦੇ ਮੈਂ ਚੱਲਿਆ, ਪਰ ਉਹਨੇ ਸੋਚਿਆ ਇਹ ਤੇ ਬਹੁਤ ਵੱਡੇ ਨੇ, ਹੱਥ ਜੋੜ ਕੇ ਇਸ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਬਚਨ ਉਚਾਰਨਾ ਕੀਤਾ ਹੈ।
ਤੁਮਰੇ ਬਚਨ ਸੁਣਨ ਅਭਿਲਾਖਾ ਵਧੇ ਮੋਹੈ ਮਨ ਜਿਉਂ ਤਰ ਸਾਖਾ।
ਤੁਹਾਡੇ ਬਚਨ ਸੁਣਨ ਦੀ ਅਭਿਲਾਖਾ ਮੇਰੇ ਮਨ ਦੇ ਅੰਦਰ ਇਉਂ ਵਧ ਗਈ ਹੈ ਜਿਵੇਂ ਦਰਖਤ ਦੀਆਂ ਟਾਹਣੀਆਂ ਵਧਦੀਆਂ, ਮੇਰੇ ਅਭਿਲਾਖਾ ਬਹੁਤ ਹੈ, ਕਿਰਪਾ ਕਰੋ ਐਸਾ ਉਪਦੇਸ਼ ਦਿਓ ਮੇਰੇ ਅੰਦਰੋਂ ਇਹ ਸਾਰੇ ਰੋਗ ਮਿਟ ਜਾਣ, ਆਤਮਕ ਸੁਖ ਮਿਲ ਜਾਵੇ।
ਕਰੋਨਾ ਕਰ ਜੋ ਸਭ ਬਿਰਤੰਤਾ ਕਹੋ ਆਪ ਜਿਉਂ ਮੁਝ ਹੋਏ ਸੰਤਾ।
ਕਿਰਪਾ ਕਰਕੇ ਮੈਨੂੰ ਇਹ ਸਾਰਾ ਬਿਰਤਾਂਤ ਮਹਾਰਾਜ ਜੀ ਦੱਸੋ, ਕਹੋ ਆਪ ਜਿਉਂ ਮੁਝ ਹੋਏ ਸ਼ਾਂਤਾ, ਜਿਵੇਂ ਮੈਨੂੰ ਸ਼ਾਂਤੀ ਆ ਜਾਵੇ। ਹੁਣ ਫੁੱਟ ਪਿਆ ਆਪਣੇ ਆਪ ਅੰਦਰੋਂ, ਹੈ ਤਾਂ ਦੁਖੀ ਹੋਈ ਹਰ ਬੰਦਾ, ਨਾਨਕ ਦੁਖੀਆ ਸਭ ਸੰਸਾਰ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਕਿਹਨੂੰ ਮਰਜ਼ੀ ਪੁੱਛ ਲਓ, ਦੇਖਣ ਨੂੰ ਹੀ ਲੱਗਦਾ ਕਿ ਬੜਾ ਖੁਸ਼ ਹੈ, ਬੜਾ ਹੱਸਦਾ ਹੈ, ਸਾਰੇ ਦੇਖਣ ਨੂੰ ਲੱਗਦੇ ਬਹੁਤ ਖੁਸ਼ ਹੈ, ਬੜਾ ਹੱਸ ਰਿਹਾ, ਪਰ ਅੰਦਰੋਂ ਰੋ ਰਿਹਾ, ਮਾੜਾ ਜਿਹਾ ਛੇੜ ਕੇ ਤਾਂ ਦੇਖੋ ਜਦ ਹੀ ਰੋਣ ਲੱਗ ਜਾਂਦਾ, ਬੜੇ ਦੁਖੀ ਹੈ ਕੀ ਦੱਸੀਏ, ਬਸ ਇੱਕ ਵਾਰੀ ਮਾੜਾ ਜਿਹਾ ਛੇੜਨ ਦੀ ਲੋੜ ਵੀ, ਹਾਂ ਜੀ ਕਿਵੇਂ ਹਾਲ ਹੈ, ਉੱਥੇ ਸ਼ੁਰੂ ਕਰਨਾ ਆਪਣਾ ਦੁੱਖ ਦੱਸਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੈਦ ਵੀ ਅੰਦਰੋਂ ਹੈ ਤਾਂ ਘਰੋਂ ਦੁਖੀ ਹੋਈ ਹੋਣਾ ਕਈ ਗੱਲਾਂ ਕਰਕੇ, ਫਿਰ ਕਹਿੰਦਾ ਮਹਾਰਾਜ ਜੀ ਸ਼ਾਂਤੀ ਬਖਸ਼ੋ ਜੀ।
ਕਮਲ ਬਦਨ ਕੁਰਨਾ ਗੁਣ ਮੰਦਰ ਬੋਲੇ ਬਚਨ ਮਿਰਦੁਲ ਬਰ ਸੁੰਦਰ।
ਕਮਲ ਵਰਗੇ ਚਿਹਰੇ ਸੁੰਦਰ, ਗੁਰੂ ਨਾਨਕ ਦੇ ਮਹਾਰਾਜ ਦਾ ਚਿਹਰਾ ਜਿਹੜਾ ਕਰੁਣਾ ਗੁਣ ਮੰਦਰ, ਗੁਣਾਂ ਦੇ ਮੰਦਰ, ਕਿਰਪਾ ਕਰਨ ਵਾਲੇ ਸੱਚੇ ਪਾਤਸ਼ਾਹ, ਬੋਲੇ ਬਚਨ ਕੋਮਲ ਕੋਮਲ, ਸ੍ਰੇਸ਼ਟ ਸੁੰਦਰ, ਮਿਠਾਸ ਭਰੇ, ਸ਼ਾਂਤੀਦਾਇਕ।
ਤਨ ਹਉਮੈ ਮਮਤਾ ਜੋ ਕਨੇਰੀ ਸਭ ਵਿਆ ਧਨ ਕੇ ਮੂਲ ਵਡੇਰੇ।
ਮਹਾਰਾਜ ਕਹਿੰਦੇ ਤੈਨੂੰ ਪਤਾ ਵੈਦ ਇਸ ਗੱਲ ਦਾ ਕਿ ਸਾਰੇ ਰੋਗਾਂ ਦੀ ਜੜ ਕੀ ਹੈ? ਕਹਿੰਦੇ ਨਾ ਜੀ। ਕਹਿੰਦੇ ਕੁੱਲ ਰੋਗਾਂ ਦੀ ਜੜ ਜਿਹੜੀ ਆ ਤਨ ਹਉਮੈ ਮਮਤਾ ਜੋ ਕਨੇਰੀ, ਸਰੀਰ ਦੇ ਅੰਦਰ ਜਿਹੜੀ ਹਉਮੈ ਨਾ ਆਪਣੇ, ਇੱਕ ਮਮਤਾ ਹੈ ਪਦਾਰਥਾਂ ਦੀ, ਫਿਰ ਇਹ ਸਾਰੀਆਂ ਬਿਮਾਰੀਆਂ ਦੀ ਵੱਡੀ ਜੜ ਹੈ, ਇਹ ਅਸਲ ਕੈਂਸਰ ਬੰਦੇ ਨੂੰ ਚਿੰਬੜਿਆ ਹੋਇਆ, ਇਹਨੂੰ ਦੂਰ ਕਰਨਾ। ਜਦ ਤੱਕ ਹਉਮੈ ਨਹੀਂ ਦੂਰ ਹੁੰਦੀ, ਹਉਮੈ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਉਹ ਜਿਹਨੂੰ ਆਪਾਂ ਬਾਹਰੀ ਤੌਰ ਤੇ ਮੁਕਾ ਲੈਂਦੇ ਹਾਂ, ਹੱਥ ਜੋੜ ਕੇ ਝੁਕ ਕੇ ਨਿਮਰਤਾ ਨਾਲ ਸਰੀਰ ਨੂੰ ਝੁਕਾ ਲਿਆ, ਬੋਲੀ ਵਿੱਚ ਵੀ ਹਉਮੈ ਹੁੰਦੀ ਆ, ਮੈਂ ਕਰ ਦਿਆਂਗਾ, ਮੈਂ ਐਸਾ ਕਰ ਦਿੰਦਾ ਹਾਂ, ਮੈਂ ਬੋਲਦਾ, ਚਲੋ ਉਹ ਵੀ ਉਹਨੂੰ ਸਮਝਾ ਸਮਝਾ ਕੇ ਨਹੀਂ ਇੱਦਾਂ ਨਹੀਂ ਕਹੀਦਾ, ਇੱਦਾਂ ਕਹੀਦਾ ਦਾਸ ਐਸਾ ਕਰੇਗਾ, ਦਾਸ ਵੀ ਤਾਂ ਬਣ ਗਿਆ, ਸਰੀਰ ਕਰਕੇ ਬਣ ਗਿਆ, ਜ਼ੁਬਾਨ ਕਰਕੇ ਬਣ ਗਿਆ, ਹੁਣ ਅੰਦਰ ਰਹਿ ਗਈ ਹਉਮੈ, ਹੁਣ ਅੰਦਰਲੀ ਹਉਮੈ ਨੂੰ ਨਿਵਿਰਤ ਕਾਫੀ ਹੱਦ ਤੱਕ ਇਉਂ ਕਰ ਲੈਂਦਾ ਜਿਵੇਂ ਇੱਕ ਦਰਖਤ ਨੂੰ ਵੱਢਦੀ ਹੈ, ਬਿਲਕੁਲ ਧਰਤੀ ਦੇ ਪੈਰਲਲ ਕੱਟ ਤਾਂ ਦੇਈ ਪਰ ਜੜ ਥੱਲੇ ਰਹਿ ਗਈ, ਹੁਣ ਹੈ ਮੂਲ ਹੋਮੇ। ਇਸ ਹੋਮੇ ਨੂੰ ਸਤਿਗੁਰੂ ਕਹਿੰਦੇ ਦੂਰ ਸ਼ਬਦ ਦੇ ਨਾਲ ਕਰੀਦਾ, ਮਨ ਬਾਣੀ ਸਰੀਰ ਕਰਕੇ ਜਿਹੜੀ ਹੋਮੇ ਦੂਰ ਕਰਨੀ। ਇੱਕ ਤਾਂ ਸੇਵਾ ਨਾਲ ਹੋਮੇ ਦੂਰ ਹੁੰਦੀ ਹੈ, ਜੋੜੇ ਝਾੜਨੇ, ਝਾੜੂ ਦੇਣਾ, ਬਰਤਨ ਮਾਂਜਣੇ, ਇਸ ਤਰ੍ਹਾਂ ਦੀ ਹੋਮੇ। ਮਿੱਠ ਬੋਲੜਾ ਸੁਭਾਅ ਹੋਮੇ ਦੀ ਨਿਵਿਰਤੀ ਕਰਦਾ। ਫਿਰ ਅੰਦਰਲੀ ਹੋਮੇ ਦੀ ਨਿਵਿਰਤੀ ਕਰਨੀ। ਹੋਮੇ ਦੀਰਘ ਰੋਗ ਹੈ, ਬਹੁਤ ਦੀਰਘ ਹੈ, ਡੂੰਘਾ ਹੈ। ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਸ ਕਰਕੇ ਉਹ ਜਿਹੜਾ ਅੰਦਰ ਸ਼ਬਦ ਦਾ ਅਭਿਆਸ ਚੱਲਦਾ, ਇਹ ਹੁਣ ਓਪਰੇਸ਼ਨ ਹੁੰਦਾ ਹੋਮੇ ਦਾ ਵੀ, ਕਿਉਂਕਿ ਹੋਮੇ ਨੂੰ ਆਪਾਂ ਊਂ ਨਹੀਂ ਕੱਢ ਸਕਦੇ ਅੰਦਰੋਂ। ਜਿਵੇਂ ਲੇਜ਼ਰ ਦੇ ਨਾਲ ਓਪਰੇਸ਼ਨ ਹੁੰਦਾ ਨਾ, ਲਾਈਟ ਜੀ ਪਾ ਕੇ ਅੰਦਰੋਂ ਹੀ ਪੱਥਰੀ ਪੁੱਥਰੀ ਸਭ ਉਡਾ ਦਿੰਦੇ ਨੇ, ਇਹ ਨਾਮ ਦੀ ਵੀ ਲੇਜ਼ਰ ਹੈ। ਇਹ ਅੰਦਰ ਜਦੋਂ ਆਪਾਂ ਅਭਿਆਸ ਕਰਦੇ ਹਾਂ, ਅੰਦਰ ਪ੍ਰਕਾਸ਼ ਹੋ ਜਾਂਦਾ। ਜਦੋਂ ਪ੍ਰਕਾਸ਼ ਹੁੰਦਾ ਤੇ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸਾ ਇੱਕ ਠਾਏ। ਜਦੋਂ ਅੰਦਰ ਨਾਮ ਦਾ ਵਾਸਾ ਹੋਇਆ, ਹੋਮੈ ਅੰਦਰੋਂ ਨਿਕਲ ਗਈ ਉਸੇ ਵਕਤ। ਕਿਵੇਂ? ਜਿਵੇਂ ਸੂਰਜ ਦੇ ਚੜ੍ਹਦੇ ਹੀ ਹਨੇਰਾ ਦੂਰ ਹੋ ਜਾਂਦਾ। ਉਦਾਂ ਤਾਂ ਦੇਖੋ ਕਿੰਨਾ ਗਾੜਾ ਹਨੇਰਾ ਹੁੰਦਾ, ਕਰੋੜਾਂ ਮੋਮਬੱਤੀਆਂ ਅੱਜ ਜਗਣੀਆਂ ਨੇ, ਪਰ ਹਨੇਰਾ ਨਹੀਂ ਦੂਰ ਹੋਣਾ ਅਸਮਾਨ ਚੋਂ। ਕਰੋੜਾਂ ਬੱਲਬ ਜਗਾ ਦਿਓ, ਜਿੰਨੇ ਹੁਣ ਦੁਨੀਆਂ ਚ ਬੱਲਬ ਜਗਦੇ ਆ ਇਸ ਵਕਤ ਰਾਤ ਨੂੰ, ਇਦੋਂ ਮਿਲੀਅਨ ਬਿਲੀਅਨ ਜ਼ਿਆਦੇ ਬੱਲਬ ਜਗਾ ਦਿਓ, ਹਨੇਰਾ ਨਹੀਂ ਦੂਰ ਹੋਣਾ। ਇੱਕੋ ਹੀ ਸੂਰਜ ਚੜ੍ਹਨਾ ਮਾੜਾ ਜਾਂ ਸਵੇਰੇ, ਸਭ ਹਨੇਰਾ ਉਡਾ ਦੇਣਾ ਉਹਨੇ। ਮਹਾਰਾਜ ਕਹਿੰਦੇ ਬਸ ਜਿੰਨਾ ਮਰਜ਼ੀ ਗਿਆਨ ਲੈ ਲਓ, ਇਹ ਗੱਲੀ ਹਾਂ ਸੁਹਾਗਣ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ। ਕਥਾ ਸੁਣਦੇ ਹਾਂ ਠੀਕ ਹੈ, ਇਹ ਮਾੜਾ ਮੋਟਾ ਗਿਆਨ ਹੈ, ਪਰ ਅਭਿਆਸ ਤੋਂ ਬਿਨਾਂ ਨਹੀਂ। ਅੰਧਿਆਰੇ ਦੀਪਕ ਚਾਹੀਏ, ਇਹ ਕਥਾ ਹੈ। ਇਸ ਅੰਧਿਆਰੇ ਵਿੱਚ ਦੀਪਕ ਜਾਂਦਾ ਅੱਗੇ ਅੱਗੇ ਗੁਰੂ ਦਾ ਗਿਆਨ, ਪਰ ਇੱਕ ਵਸਤ ਅਗੋਚਰ ਲਈ ਹੈ, ਉਹ ਆਤਮਕ ਵਸਤੂ ਦੀ ਪ੍ਰਾਪਤੀ ਅੰਦਰ ਸਿਮਰਨ ਨਾਲ ਹੋਣੀ ਹੈ, ਭਗਤੀ ਨਾਲ ਹੋਣੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਉਂਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਹੁਣ ਸੁਚੇਤ ਹੋ ਕੇ ਆਪਣੇ ਮਨ ਚ ਗੁਰੂ ਨੂੰ ਚੇਤਨਾ ਹੀ ਨਹੀਂ ਕਰਦੇ ਹਨ। ਇਸ ਕਰਕੇ ਉਹ ਮਨੁੱਖ ਰਹਿ ਜਾਂਦੇ ਨੇ, ਜਿਵੇਂ ਖੇਤ ਦੇ ਵਿੱਚ ਬੂ ਆੜ ਤਿਲ ਰਹਿ ਜਾਂਦਾ, ਜਿਹਦੇ ਚ ਸਵਾਹੀ ਭਰੀ ਹੁੰਦੀ, ਜਿਮੀਦਾਰ ਉਹਨੂੰ ਵੱਢਦਾ ਹੀ ਨਹੀਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੰਦਰ ਚਾਨਣ ਪੈਦਾ ਕਰੋ, ਅੰਦਰ ਨੂੰ ਦੇਖੋ ਹਨੇਰਾ ਹੈ। ਅੱਖਾਂ ਬੰਦ ਕਰਦੇ ਹਾਂ ਤਾਂ ਹਨੇਰਾ ਹੀ ਦੇਖਦਾ, ਜਦੋਂ ਅੱਖਾਂ ਬੰਦ ਕਰਕੇ ਲਾਈਟ ਦਿਖਣ ਲੱਗ ਗਈ ਤਾਂ ਚਾਨਣ ਮੰਨਿਆ ਜਾਵੇਗਾ। ਜਦ ਅੱਖਾਂ ਬੰਦ ਕਰਕੇ ਹਨੇਰਾ ਤਾਂ ਸਮਝ ਲਓ ਹਲੇ ਹਨੇਰੇ 'ਚ ਹੀ ਬੈਠੇ ਹਾਂ। ਜਦੋਂ ਅੱਖਾਂ ਖੋਲਦੇ ਹਾਂ ਤਾਂ ਸਾਰਾ ਕੁਝ ਦਿਖਦਾ, ਅੱਖਾਂ ਬੰਦ ਕਰੋ ਕੁਛ ਵੀ ਨਹੀਂ ਦਿਖਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਨਾਮ ਦੇ ਨਾਲ ਅਗਿਆਨਤਾ ਦੇ ਹਨੇਰੇ ਨੂੰ ਜਦ ਦੂਰ ਕਰਾਂਗੇ, ਹਉਮੈ ਦੀ ਨਿਵਿਰਤੀ ਕਰਾਂਗੇ, ਜਦ ਇਹ ਦਿਖ ਜਾਵੇਗਾ ਕਿ ਮੈਂ ਤਾਂ ਕੁਛ ਵੀ ਨਹੀਂ ਕਰ ਰਿਹਾ, ਤਾਂ ਸਾਰਾ ਵਾਹਿਗੁਰੂ ਹੀ ਕਰ ਰਹੇ ਨੇ, ਆ ਸਾਰਿਆਂ ਜੀਵਾਂ 'ਚ ਆਪ ਹੀ ਬੈਠੇ ਨੇ। ਜਦੋਂ ਇਹ ਪਤਾ ਲੱਗ ਗਿਆ ਕਿ ਉਹ ਆਪ ਹੀ ਕਰਨ ਹਾਰੇ ਨੇ, ਤਾਂ ਮੈਨੂੰ ਹਉਮੈ ਕਾਹਦੀ ਚਿੰਬੜੀ ਹੈ, ਵਾਹਿਗੁਰੂ ਹੀ ਕਰਨ ਵਾਲੇ ਨੇ। ਕਿਉਂ? ਹੌਲੀ ਹੌਲੀ ਮਹਾਰਾਜ ਦੀ ਕਿਰਪਾ ਨਾਲ ਹਉਮੈ ਦੀ ਨਿਵਿਰਤੀ ਜੀਵ ਦੀ ਹੋ ਜਾਂਦੀ ਹੈ।
ਆਤਮ ਤਨ ਤੇ ਲਖਿਆ ਨਿਆਰੋ,
ਇਹ ਆਤਮਾ ਜਿਹੜਾ ਸਰੀਰ ਨਾਲੋਂ ਵੱਖਰਾ ਹੈ, ਸਰੀਰ ਵੱਖਰਾ ਹੈ, ਆਤਮਾ ਅੰਦਰ ਵੱਖਰੀ ਹੈ, ਇਹ ਅਲੱਗ ਹਨ ਦੋਵੇਂ।
ਚੇਤਨ ਜੜ ਨੀਕੇ ਨਿਰਧਾਰ,
ਹੁਣ ਇਹ ਇੱਕ ਚੀਜ਼ ਹੁੰਦੀ ਚੇਤਨ, ਹਿੱਲਣ ਜੁੱਲਣ ਦੀ ਸ਼ਕਤੀ, ਇੱਕ ਹੁੰਦੀ ਜੜ, ਇੱਕ ਜਗ੍ਹਾ ਦੇ ਉੱਤੇ ਟਿਕੇ ਰਹਿਣ ਵਾਲੀ ਚੀਜ਼ ਜਿਹੜੀ ਨਾ ਹਿੱਲੇ ਨਾ ਜੁੱਲੇ। ਇਹਦਾ ਨਿਰਣਾ ਆਪਾਂ ਕਰੀ ਜਾਣਾ ਮਨ ਚ, ਜੜ ਕੀ ਹੈ? ਸਾਰੀ ਮਾਇਆ ਹੀ ਜੜ ਹੈ, ਕੋਈ ਚੀਜ਼ ਦੁਨੀਆਂ ਚ ਚੇਤਨ ਨਹੀਂ ਹੈ, ਚੇਤਨ ਸਿਰਫ ਬ੍ਰਹਮ ਹੈ। ਸੋ ਇਸੇ ਕਰਕੇ ਆਪਾਂ ਕਹਿੰਦੇ ਹਾਂ ਸਤ ਚੇਤਨ ਆਨੰਦ ਰੂਪ ਹੈ ਪਰਮਾਤਮਾ, ਤੇ ਮਾਇਆ ਕਿਹੜੀ ਹੈ? ਅਸਤ ਜੜ ਦੁੱਖ ਰੂਪ ਹੈ ਮਾਇਆ। ਇਸ ਕਰਕੇ ਚੇਤਨ, ਚੇਤਨ ਕੀ ਚੀਜ਼ ਹੈ? ਜਿਹੜੀ ਸਾਰੇ ਸੰਸਾਰ ਨੂੰ ਸ਼ਕਤੀ ਦਿੰਦਾ ਪਰਮਾਤਮਾ ਆਪਣੀ ਜੋਤ ਦੇ ਰਾਹੀਂ। ਚੇਤਨ ਹੱਥ ਪੈਰ ਹਿਲਦੇ ਨੇ, ਮੂੰਹ ਬੋਲਦਾ, ਅੱਖਾਂ ਦੇਖਦੀਆਂ ਨੇ, ਸਰੀਰ ਦੇ ਅੰਦਰ ਚੇਤਨ ਸ਼ਕਤੀ ਹੈ। ਜੇ ਚੇਤਨ ਸ਼ਕਤੀ ਪਰਮਾਤਮਾ ਖਿੱਚ ਲਵੇ, ਸਰੀਰ ਮਿੱਟੀ ਹੈ, ਇਹਨੂੰ ਜੜ ਕਹਿੰਦੇ ਨੇ, ਜੜ ਹੋ ਗਿਆ, ਉੱਥੇ ਬੇਜਾਨ ਹੋ ਗਿਆ। ਬੇਜਾਨ ਕੋਈ ਵੀ ਚੀਜ਼ ਹੋਵੇ ਤਾਂ ਸਤਿਗੁਰੂ ਕਹਿੰਦੇ ਨਾਮ ਹੀ ਚੇਤਨ ਹੈ ਅਤੇ ਸਰੀਰ ਬਾਕੀ ਚੀਜ਼ਾਂ ਸਮੇਤ ਜੜ ਹੈ।
ਨਿਰਵਿਕਾਰ ਪੁਨ ਜਾਣ ਅਸੰਗਾ,
ਆਤਮਾ ਜਿਹੜੀ ਹੈ ਨਾ ਇਹ ਨਿਰਵਿਕਾਰ ਹੈ, ਇਹ ਅਸੰਗ ਹੈ, ਇਹਨੂੰ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ। ਇਹ ਤਾਂ ਇੱਕ ਜਿਵੇਂ ਸੈੱਲ ਪਾਇਆ ਹੁੰਦਾ ਚੀਜ਼ ਦੇ ਵਿੱਚ, ਸੈੱਲ ਵਾਂਗੂ ਆਤਮਾ ਕੰਮ ਕਰਦੀ ਹੈ। ਬਾਕੀ ਤਾਂ ਆਪਾਂ ਸੋਚ ਵਿਚਾਰ ਗੁਰਬਾਣੀ ਦੀ ਸੇਧ ਲੈ ਕੇ ਚੱਲਣਾ, ਕਿਵੇਂ ਕਿਵੇਂ ਸਾਨੂੰ ਹੁਕਮ ਹੈ ਉਸ ਤਰ੍ਹਾਂ ਜੀਵਨ ਬਤੀਤ ਕਰਨਾ।
ਭ੍ਰਮ ਭੰਗੋ ਤਬ ਹੈ ਇਹ ਭੰਗਾ,
ਹੁਣ ਜਿਹੜਾ ਬੰਦੇ ਦੇ ਮਨ ਦੇ ਅੰਦਰ ਭ੍ਰਮ ਪਿਆ ਹੋਇਆ ਹੈ, ਇਹ ਭ੍ਰਮ ਨੂੰ ਭੰਗੋ ਭਾਵ ਨਾਸ ਕਰੋ, ਤਬ ਹੈ ਇਹ ਭੰਗਾ, ਤਾਂ ਇਹ ਜਿਹੜੀ ਹੈ ਨਾ ਹਉਮੈ ਨਾਸ ਹੁੰਦੀ ਹੈ। ਭਰਮ ਨੂੰ ਮਨ ਦੇ ਅੰਦਰੋਂ ਦੂਰ ਕਰਨਾ, ਸੋ ਇਹ ਇਸ ਕਰਕੇ ਮਨ ਦੇ ਅੰਦਰ ਜਿਹੜਾ ਭਰਮ ਪੈਦਾ ਹੋਇਆ ਹੋਇਆ ਕਿ ਮੈਂ ਜੀਵ ਹਾਂ, ਮੈਂ ਕਰਨਹਾਰਾ ਹਾਂ, ਮੈਂ ਨਾ ਹੁੰਦਾ ਤੈਂ ਨਾ ਹੁੰਦਾ, ਕੁਛ ਨਹੀਂ ਹੋਣ ਲੱਗਿਆ, ਭਾਵੇਂ ਸਾਰੇ ਚਲੇ ਜਾਈਏ ਦੁਨੀਆਂ ਚੋਂ, ਕੁਛ ਨਹੀਂ ਹੋਣ ਲੱਗਿਆ। ਇਹ ਗੱਲਾਂ ਹੀ ਹੁੰਦੀਆਂ ਨੇ ਵੀ ਜੇ ਮੈਂ ਨਾ ਹੁੰਦਾ ਬਸ ਕੀ ਹੁੰਦਾ, ਕੁਛ ਵੀ ਨਹੀਂ ਹੁੰਦਾ, ਐਵੇਂ ਖਾਮ ਖਾਂ ਦੀ ਗੱਲ ਹੀ ਹੈ ਬਣਾਈ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਚੀਜ਼ ਨਹੀਂ ਤਾਂ ਦੁਨੀਆਂ ਨੂੰ ਮਾਰਿਆ ਕਿ ਮੇਰੇ ਬਿਨਾਂ ਨਹੀਂ ਸੀ ਕੁਛ ਹੋਣਾ, ਅੱਗੇ ਤਾਂ ਸਤਜੁਗ ਤੋਂ ਲੈ ਕੇ ਤੂੰ ਹੀ ਬੈਠਾ ਇੱਥੇ ਸਾਰਾ ਕੁਛ ਕਰਨ ਵਾਲਾ, ਵਾਹਿਗੁਰੂ ਹੈ ਨਾ ਬਸ ਫਿਰ ਸਭ ਕੁਛ ਹੈ, ਜੇ ਵਾਹਿਗੁਰੂ ਨਹੀਂ ਤਾਂ ਕੁਛ ਵੀ ਨਹੀਂ ਹੈ।
ਪਰ ਗੁਣ ਪਰ ਧਨ ਪਰਨ ਪਰ ਸੰਸਾਰ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਤਾਂ ਪਰਾਏ ਗੁਣ, ਇੱਕ ਪਰਾਇਆ ਧਨ, ਇੱਕ ਪਰਾਏ ਲੋਕਾਂ ਦੀ ਜਿਹੜੀ ਆ ਨਾ ਪ੍ਰਸੰਸਾ ਕਰਨੀ।
ਜਰੈ ਨ ਇਹੋ ਜਰ ਲਖੋ ਨਿਸੰਸਾ,
ਹੁਣ ਪਰਾਇਆਂ ਦੀ ਜਿਹੜੀ ਆ ਨਾ ਇਹ ਚੀਜ਼ਾਂ ਫਿਰ ਦੇਖੀਏ, ਪਰਾਏ ਗੁਣ, ਗੁਣ ਦੇਖ ਕੇ ਸੜਨਾ ਔਖੇ ਹੋਣਾ, ਪਰਾਏ ਧਨ ਨੂੰ ਦੇਖ ਕੇ ਸੜਨਾ, ਫਿਰ ਪਰਾਇਆਂ ਦੀ ਪ੍ਰਸੰਸਾ ਸੁਣ ਕੇ ਸੜਨਾ ਵੀ ਮੇਰੀ ਪ੍ਰਸੰਸਾ ਨਹੀਂ ਕਰਦੇ, ਫਲਾਨੇ ਬੰਦੇ ਦੀ ਬੜੀ ਪ੍ਰਸੰਸਾ ਕਰਦੇ ਆ। ਇਉਂ ਜਰੈ ਨਾ ਇਹੋ, ਇਹ ਚੀਜ਼ ਨੂੰ ਜਰਦਾ ਨਹੀਂ, ਸਹਿ ਨਹੀਂ ਸਕਦਾ ਬੰਦਾ। ਕਹਿੰਦੇ ਜੁਰ ਹੁੰਦਾ ਤਾਪ, ਨਸੰਸੇ ਗੱਲ ਜਾਣ, ਇਹੀ ਬੁਖਾਰ ਹੈ ਬੰਦੇ ਨੂੰ, ਬੁਖਾਰ ਬਾਹਰ ਨਹੀਂ ਆਉਂਦਾ। ਬੁਖਾਰ ਆਪਾਂ ਕਹਿੰਦੇ ਫਲਾਨੇ ਬੰਦੇ ਨੂੰ ਸੋ ਬੁਖਾਰ ਹੋ ਗਿਆ, ਕਦੋਂ ਜਦੋਂ ਉਹਦਾ ਥਰਮਾਮੀਟਰ 97 ਤੋਂ ਤਾਹ ਨੂੰ ਜਾਣਾ ਸ਼ੁਰੂ ਹੋ ਗਿਆ, 98 ਤੋਂ 99, 100 ਬੜਾ ਬੁਖਾਰ ਹੈ। ਜੇ 96 ਨੂੰ 95 ਨੂੰ ਪਿੱਛੇ ਨੂੰ ਜਾਣਾ ਸ਼ੁਰੂ ਹੋ ਜੇ, ਉਹਨੂੰ ਪੰਜਾਬੀ ਜਾਲੇ ਕਹਿੰਦੇ ਠੰਡਾ ਬੁਖਾਰ ਹੋ ਗਿਆ, ਇਹਨੂੰ ਕਮਜ਼ੋਰੀ ਹੋ ਗਈ, ਹੈ ਤਾਂ ਬੁਖਾਰ ਹੀ ਹੈ ਨਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਬੰਦੇ ਨੂੰ ਤਿੰਨੇ ਤਾਪ ਕਿਹੜੇ ਚਿੰਬੜੇ ਹੋਏ ਨੇ, ਦੁੱਖ ਰੋਗ ਸੰਤਾਪ ਉਤਰੇ। ਉਹ ਸੰਤਾਪ ਹੀ ਆਪਾਂ ਨੂੰ ਬਿਮਾਰੀ ਆਪਾਂ ਨੂੰ ਘੱਟ ਹੈ। ਕਹਿੰਦੇ ਨੇ ਕਿਸੇ ਦੇ ਦੁੱਖ ਨੂੰ ਦੇਖ ਕੇ ਕੋਈ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਨੂੰ ਦੇਖ ਕੇ ਦੁਖੀ ਹੁੰਦਾ। ਇਹੀ ਇਨਸਾਨ ਨੂੰ ਇੱਕ ਵੱਡੀ ਬਿਮਾਰੀ ਹੈ, ਇਸ ਨੂੰ ਦੂਰ ਕਰਨਾ ਚਾਹੀਏ। ਉਹਦੇ ਨਾਲ ਚੀਜ਼ਾਂ ਜੋੜਦੇ ਸਤਿਗੁਰੂ ਫਿਰ ਦੱਸਣਗੇ ਆਪ ਹੀ ਅੱਗੇ।
ਸਭ ਜੀਵਨ ਸੋ ਮੈਤਰੀ ਕਰਨੀ,
ਹੁਣ ਕਹਿੰਦੇ ਇਹਨਾਂ ਨੂੰ ਦੂਰ ਕਿਵੇਂ ਕਰੀਏ ਜੀ? ਫਿਰ ਕਹਿੰਦੇ ਇੱਕ ਤਾਂ ਦੇਖੋ ਸਾਰੇ ਬੰਦਿਆਂ ਨਾਲ ਜੀਵਾਂ ਨਾਲ ਸਾਨੂੰ ਮੈਤਰਤਾ ਰੱਖਣੀ ਚਾਹੀਦੀ, ਮੈਤਰੀ ਭਾਵ, ਸਾਰੇ ਸਾਡੇ ਮਿੱਤਰ ਨੇ, ਸਾਰੇ ਹੀ ਚੰਗੇ ਨੇ, ਕੋਈ ਮਾੜਾ ਨਹੀਂ ਹੈ, ਸਭ ਨੂੰ ਰੱਬ ਦਿੰਦਾ ਹੈ, ਰੱਬ ਮੈਨੂੰ ਵੀ ਦੇਵੇਗਾ, ਰੱਬ ਸਭ ਨੂੰ ਦੇਵੇਗਾ। ਇਉਂ ਜਾਣ ਕੇ ਵੀ ਸਾਰੇ ਠੀਕ, ਕਿਸੇ ਨੇ ਕਿਹਾ ਮੈਂ ਆਹ ਗੱਡੀ ਲਈ ਨਵੀਂ, ਅੱਛਾ ਭਾਈ ਰੱਬ ਸਾਰਿਆਂ ਨੂੰ ਦੇਵੇ, ਇਹ ਤਾਂ ਹੁੰਦੀ ਗੁਰਮੁਖਤਾਈ। ਤੇ ਜੇ ਬੰਦਾ ਸੋਚੇ ਇਹ ਗੱਡੀ ਲਈ ਨਵੀਂ, ਜੇ ਪੁੱਠੀ ਹੋ ਜਾਏ ਇੱਥੇ ਜਾ ਕੇ ਫਿਰ ਠੀਕ ਆ, ਫਿਰ ਇਹ ਬੰਦੇ ਨੂੰ ਬਿਮਾਰੀ, ਤੇ ਰੱਬ ਵੀ ਨਾਲ ਹੀ ਖੜਾ ਹੁੰਦਾ, ਕਹਿੰਦਾ ਕੋਈ ਨੀ, ਮੇਰੀ ਦਿੱਤੀ ਦਾਤ ਤੇ ਤੂੰ ਕਿੰਤੂ ਕਿਉਂ ਕੀਤਾ? ਫਿਰ ਪਰਮਾਤਮਾ ਨੂੰ ਇਸ ਗੱਲ ਦਾ ਗੁੱਸਾ ਲੱਗਦਾ, ਉਹ ਨਾਰਾਜ਼ ਹੋ ਜਾਂਦੇ ਨੇ, ਉਹ ਕਹਿੰਦੇ ਦੱਸੋ ਚੀਜ਼ ਮੈਂ ਦਿੱਤੀ ਆ, ਗੁੱਸਾ ਇਹਨੂੰ ਆਈ ਜਾਂਦਾ। ਇਹੀ ਗੱਲ ਹੈ ਜਿਹੜੀ ਸਾਨੂੰ ਮਹਾਰਾਜ ਕਹਿੰਦੇ ਬਿਮਾਰੀ ਪੈਦਾ ਕਰਦੀ ਹੈ।
ਦੇਹ ਕੋ ਇਹ ਔਖਦ ਬਰ ਹਰਨੀ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੂਰ ਕਰਨ ਲਈ ਚੰਗੀ ਦਵਾਈ ਹੈ ਇਹ, ਇਹਨਾਂ ਚੀਜ਼ਾਂ ਨੂੰ ਜਿਹੜੀ ਨਾ ਮੈਤਰੀ ਭਾਵ ਕਰਨ ਨਾਲ, ਮਿੱਤਰਤਾ ਹੀ ਦਵਾਈ ਹੈ ਸਾਰੀ ਦੁਨੀਆਂ ਨਾਲ, ਸਾਡੀ ਮਿੱਤਰਤਾ ਹੋਵੇ। ਮਿੱਤਰਤਾ ਕਿੱਥੇ, ਇੰਨੀ ਲੜਾਈ ਦੇਸ਼ਾਂ ਦੀ, ਬੰਦਿਆਂ ਦੀ, ਘਰਾਂ ਦੀ, ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ, ਇਹੀ ਤਾਂ ਬਿਮਾਰੀ ਦਾ ਕਾਰਨ ਹੈ। ਅੱਜ ਬਿਮਾਰੀਆਂ ਕਿਉਂ ਵਧੀਆਂ ਨੇ, ਕਿਉਂ ਆਪਾਂ ਕਿਸੇ ਨੂੰ ਦੇਖ ਕੇ ਹੀ ਖੁਸ਼ ਨਹੀਂ ਹੈਗੇ। ਬਸ ਜਿਹੜਾ ਆਇਆ ਉਹਦੇ ਨਾਲ ਹੀ ਈਰਖਾ, ਹਰੇਕ ਧਰਮਾਂ ਦੀ ਧਰਮਾਂ ਨਾਲ ਈਰਖਾ, ਬੰਦਿਆਂ ਦੀ ਬੰਦਿਆਂ ਨਾਲ ਈਰਖਾ, ਬਸ ਜਰਨਾ ਹੀ ਨਹੀਂ। ਸਤਿਗੁਰੂ ਕਹਿੰਦੇ ਇਹ ਵੱਡੀ ਬਿਮਾਰੀ ਹੈ। ਇਸ ਕਰਕੇ ਅਸੀਂ ਤਾਂ ਕਹਿੰਦੇ ਕਿ ਸਾਰੀ ਦੁਨੀਆਂ ਵਿੱਚ ਮੈਤਰੀ ਭਾਵ ਹੋਣਾ ਚਾਹੀਦਾ, ਸਾਰੀ ਦੁਨੀਆਂ ਇੱਕ ਦੂਜੇ ਦੀ ਮਿੱਤਰ ਬਣੇ। ਬੰਦਾ ਬੰਦੇ ਦਾ ਦਾਰੂ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਬ ਦਾ ਭਲਾ।
ਜਿਉਂ ਮਿੱਤਰਨ ਸੁੱਖ ਲੱਖ ਕਰ ਸੁਖੀਆ।
ਸੋ ਜਿਵੇਂ ਮਿੱਤਰ ਹੈ ਜਿਹੜੇ ਆਪਣੇ, ਉਹਨਾਂ ਨੂੰ ਜੇ ਸੁੱਖ ਆ ਜਾਂਦਾ ਤੁਸੀਂ ਵੀ ਸੁਖੀ ਹੋ ਜਾਓ, ਵਾਹਿਗੁਰੂ ਨੇ ਤੈਨੂੰ ਸੁੱਖ ਦਿੱਤਾ, ਫਿਰ ਆਪਣੇ ਮਨ ਚ ਵੀ ਸੁੱਖ ਆਵੇ। ਲਓ ਵੀ ਫਲਾਨੇ ਬੰਦੇ ਨੂੰ ਤਾਂ ਰੱਬ ਨੇ ਆਹ ਸੁੱਖ ਦੇ ਦਿੱਤਾ, ਵਾਹਿਗੁਰੂ ਮੈਨੂੰ ਵੀ ਦੇਵੇਗਾ।
ਤੈਸੀ ਬਿਰਤ ਸਭਨ ਸੋ ਰੱਖਿਆ।
ਉਹੀ ਜੀ ਮਿੱਤਰਤਾ ਵਾਲੀ ਬਿਰਤੀ ਸਾਰਿਆਂ ਨਾਲ ਰੱਖਣੀ ਹੈ ਆਪਣੇ ਚ। ਦੇਖਿਓ ਤਾਂ ਜਰਾ ਸਾਰੇ ਕਿਤੇ ਨਿਗਾਹ ਮਾਰ ਕੇ, ਆਖੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੁੰਦੀ। ਪੰਥ ਚ ਤਾਂ ਇੱਕ ਦੂਜੇ ਨੂੰ ਐ ਲੈ ਪੈਂਦੇ ਨੇ, ਕਿਹੜਾ ਪੱਗਾਂ ਲਾ ਸੁੱਟਦੇ ਨੇ ਸਾਰਿਆਂ ਦੀਆਂ, ਅਖਬਾਰਾਂ ਚ ਦੇ ਕੇ ਪੰਥ ਦੀ ਇੱਜ਼ਤ ਰੋਲੀ ਪਈ ਆ ਸਾਰੀਆਂ ਚੀਜ਼ਾਂ ਦੀ ਇੱਕ ਦੂਜੇ ਨੂੰ। ਮਹਾਰਾਜ ਨੇ ਕਿਹਾ ਸਿੱਖ ਸਿੱਖ ਦਾ ਪਰਦਾ ਢਕੇ, ਜੇ ਸਿੱਖ ਤੋਂ ਗਲਤੀ ਹੋ ਜੇ ਪੱਗ ਨਹੀਂ ਉਛਾਲੀ ਦੀ ਹੁੰਦੀ। ਇੱਥੇ ਤਾਂ ਅਖਬਾਰ ਚ ਦੇ ਕੇ ਤਾਹਾਂ ਨੂੰ ਪੱਗ ਉਛਾਲ ਕੇ ਸਿੱਟਦੇ ਨੇ। ਪੱਗ ਕੀ ਦੀ? ਗੁਰੂ ਦੀ। ਤੇਰਾ ਕੀ ਗਿਆ? ਉਹ ਤੂੰ ਪੰਥ ਦਾ ਵਿਰੋਧੀ ਹੋ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿਸੇ ਨੂੰ ਜੇ ਤੁਸੀਂ ਕਹਿੰਦੇ ਹੋ ਕੱਲ ਨੂੰ ਫਿਰ ਆਪਣੇ ਤੋਂ ਵੀ ਗਲਤੀ ਹੋਣੀ ਆ, ਕੱਲ ਨੂੰ ਆਪਣੀ ਪੱਗ ਨਹੀਂ ਉਛੜੂਗੀ ਫਿਰ। ਇਸ ਕਰਕੇ ਗਲਤੀਆਂ ਦਾ ਭਰਿਆ ਇਨਸਾਨ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਬਾਕੀ ਤਾਂ ਸਾਰੇ ਭੁੱਲਣ ਹਾਰ ਹੀ ਹੈ। ਇਸ ਕਰਕੇ ਜਿਵੇਂ ਇੱਕ ਥਾਂ ਤੇ ਦੇਖਿਆ ਸੀ, ਕੋਈ ਆਪਣੇ ਜਥੇ ਜੀ ਸਿੰਘ ਸੀ, ਉਹ ਪਹਿਲਾਂ ਥਾਣੇਦਾਰ ਰਿਹਾ ਸੀ ਪੁਲਿਸ ਦੇ ਵਿੱਚ, ਤਾਂ ਚੰਗਾ ਭਜਨੀਕ ਬੰਦਾ, ਕਿਤੇ ਕੋਈ ਬੰਦਾ ਕਿਸੇ ਨੂੰ ਖਾਸਾ ਹੀ ਝਿੜਕੀ ਜਾਵੇ, ਝਿੜਕੀ ਤੂੰ ਐਂ ਕਰਤਾ ਤੂੰ ਐਂ ਕਰਤਾ। ਜਦ ਉਹਨੇ ਦੇਖਿਆ ਵੀ ਇਹ ਬੰਦਾ ਇਹਦੇ ਗਾਲੀ ਪਈ ਜਾਂਦਾ, ਉਹ ਸੀ ਚੰਗੇ ਰੋਹਬ ਦਾ ਵਾਲਾ, ਉਹ ਜਾ ਕੇ ਕਹਿੰਦਾ ਭਾਈ ਸਾਹਿਬ ਇੱਕ ਗੱਲ ਦੱਸੋ, ਤੁਸੀਂ ਕਦੇ ਨਹੀਂ ਗਲਤੀ ਕੀਤੀ ਜ਼ਿੰਦਗੀ ਚ? ਉਹ ਬੰਦਾ ਅੱਗੇ ਠੰਡਾ ਹੋ ਗਿਆ, ਐਵੇਂ ਇਹਨੂੰ ਦਵਾਈ ਜਾਂਦਾ ਤੂੰ, ਗਲਤੀ ਹਰੇਕ ਬੰਦੇ ਤੋਂ ਹੁੰਦੀ ਹੈ। ਅਸੀਂ ਕਿਹਾ ਜੀ ਆਹ ਬੜਾ ਨੁਕਤਾ ਮਾਰਿਆ, ਨਹੀਂ ਤਾਂ ਉਹ ਬੰਦੇ ਨੂੰ ਕੁੱਟਣੀ ਲੱਗ ਜਾਣਾ ਸੀ ਉਹਨੇ। ਕਹਿੰਦਾ ਫਿਰ ਸਾਡਾ ਰੋਜ਼ ਦਾ ਕੰਮ ਆ ਬੰਦੇ ਹੀ ਸਿੱਧੇ ਕਰਦੇ ਹਾਂ। ਇਸ ਕਰਕੇ ਆ ਕਿ ਗਲਤੀ ਕਿਸੇ ਤੋਂ ਕਦੇ ਵੀ ਹੋ ਸਕਦੀ ਹੈ, ਤੇ ਸਾਡੇ ਸਿੱਖਾਂ ਨੂੰ ਤਾਂ ਮਾੜੀ ਜੀ ਚਾਹੀਦੀ ਹੈ। ਤੇ ਅਖਬਾਰਾਂ ਵਾਲੇ ਪਹਿਲਾਂ ਹੀ ਤਿਆਰ ਖੜੇ ਹੁੰਦੇ ਆ, ਉਹ ਲਓ ਵੀ ਫੋਟੋ ਖਿੱਚੋ, ਉੱਥੇ ਪੱਗ ਦਿਖਾਓ, ਲੈਂਦੀ ਫਲਾਨੇ ਨੂੰ ਕੁੱਟ ਪੈਂਦੀ ਦਿਖਾਓ, ਫਿਰ ਕੀ ਹੋਜੂ, ਤੁਹਾਨੂੰ ਕੀ ਮਿਲੂਗਾ ਉਹਦੇ ਚ? ਸਿੱਖ ਪੰਥ ਦੀ ਬਦਨਾਮੀ ਤੋਂ ਬਿਨਾਂ ਕੀ ਮਿਲਦਾ? ਲੋਕ ਕਹਿੰਦੇ ਲਓ ਸਿੱਖ ਲੜਦੇ, ਇੰਟਰਨੈਟ ਤੇ ਆ ਬਥੇਰਾ ਕੋਈ ਭਰਿਆ ਹੋਇਆ, ਫਲਾਨੇ ਥਾਂ ਗੁਰਦੁਆਰੇ ਲੜਾਈ, ਉਹ ਲੜਾਈ ਉਹ ਸ਼ੋਅ ਕਰਦੇ ਹੋ, ਕਦੇ ਕਥਾ ਸ਼ੋਅ ਕੀਤੀ? ਕਦੇ ਗੁਰੂ ਕੇ ਇਤਿਹਾਸਕ ਥਾਂ ਪਏ ਨੇ, ਪਾਕਿਸਤਾਨ ਚ ਇੰਨੇ ਥਾਂ ਪਏ ਨੇ, ਵਰਲਡ ਦੇ ਵਿੱਚ ਇੰਨੇ ਥਾਂ ਪਏ ਨੇ, ਗੁਰੂ ਗ੍ਰੰਥ ਸਾਹਿਬ ਦੀ ਕਥਾ, ਇਤਿਹਾਸ ਸਾਡਾ, ਇੰਨਾ ਕੀਮਤੀ ਖਜ਼ਾਨਾ ਸਾਡੇ ਕੋਲ, ਦਸਵੇਂ ਪਾਤਸ਼ਾਹ ਦੀ ਕਲਗੀ ਪਈ ਹੈ ਇੰਗਲੈਂਡ, ਉਹੀ ਦਿਖਾ ਦਿਓ, ਮਹਾਰਾਜ ਦੇ ਸ਼ਸਤਰ ਪਏ ਨੇ ਸਾਰਿਆਂ ਥਾਵਾਂ ਤੇ, ਉਹੀ ਦਿਖਾ ਦਿਓ, ਉਹ ਨਹੀਂ ਦਿਖਾਉਣੇ ਹੈ? ਜਿਹੜੇ ਖਾਲਸੇ ਚੰਗੇ ਚੰਗੇ ਗੁਣ ਆ ਉਹ ਤਾਂ ਕਦੇ ਦਿਖਾਏ ਨਹੀਂ, ਚੰਗਾ ਖਾਲਸਾ ਤਾਂ ਕਦੇ ਮੂਹਰੇ ਹੀ ਨਹੀਂ ਲਿਆਂਦਾ, ਨੈਗੇਟਿਵ ਪੁਆਇੰਟ ਸਾਰੇ ਲਿਆ ਕੇ ਬਦਨਾਮੀ ਸਾਰੇ ਥਾਂ ਤੇ ਖਾਲਸੇ ਦੀ ਕਰਦੇ ਹਨ।
ਨਿਜ ਗੁਣ ਧਨ ਨਿਜ ਵਿਸਤੀਰਨ।
ਇਸ ਕਰਕੇ ਇੱਕ ਚੀਜ਼ ਮਹਾਰਾਜ ਕਹਿੰਦੇ ਹੋਰ ਵੀ ਯਾਦ ਰੱਖ, ਇੱਕ ਤਾਂ ਹੁੰਦਾ ਆਪਣੇ ਗੁਣ, ਇੱਕ ਆਪਣਾ ਪੈਸਾ, ਇੱਕ ਆਪਣਾ ਜਸ, ਇਹਨੂੰ ਜਿਹੜਾ ਬੰਦਾ ਫੈਲਾਉਂਦਾ।
ਕਰਤ ਮਾਨ ਇਹ ਹੈ ਵੱਡ ਜੀਰਨ।
ਇਹ ਹੁਣ ਇੱਕ ਹੋਰ ਤੈਨੂੰ ਦੱਸ ਦਿਆਂ, ਬੰਦੇ ਨੂੰ ਬੜਾ ਪੁਰਾਣਾ ਰੋਗ ਅਜੀਰਨ ਕਹਿੰਦੇ, ਅਣਪਾਚਾ। ਬੰਦੇ ਨੂੰ ਜਦੋਂ ਇਹ ਰੋਗ ਹੁੰਦਾ, ਕਾਲਰਾ ਰੋਗ ਹੋ ਗਿਆ ਬੰਦੇ ਨੂੰ, ਕਿਹੜਾ ਹੁੰਦਾ? ਅਣਪਚ, ਚੀਜ਼ ਦਾ ਨਾ ਪਚਣਾ। ਕੀ ਨਹੀਂ ਪਚਦਾ? ਇੱਕ ਤਾਂ ਬੰਦੇ ਕੋਲੋਂ ਕਿਹੜੀ ਕਿਹੜੀ ਚੀਜ਼ ਨਹੀਂ ਪਚਦੀ ਜਿਹੜੀ ਪਚਾਉਣੀ ਚਾਹੀਦੀ ਹੈ, ਇੱਕ ਤਾਂ ਆਪਣਾ ਗੁਣ ਨਾ ਬਾਹਲਾ ਪ੍ਰਗਟ ਕਰੇ, ਗੁਣ ਨੂੰ ਲੁਕੋ ਕੇ ਰੱਖੇ ਆਪਣੇ ਨੂੰ, ਇਹਦੇ ਨਾਲ ਹਉਮੈ ਹੋ ਜਾਂਦੀ ਹੈ। ਜਦੋਂ ਆਪਾਂ ਕਿਸੇ ਨੂੰ ਆਪਣਾ ਗੁਣ ਦੱਸਦੇ ਹਾਂ ਨਾ, ਉਦੋਂ ਆਪਣੇ ਚ ਹਉਮੈ ਜ਼ਰੂਰ ਆਉਂਦੀ ਹੈ। ਤਾਂਹੀਓ ਜਿਹੜੇ ਅਭਿਆਸੀ ਇਹਨਾਂ ਨੂੰ ਵਾਰ ਵਾਰ ਰੋਕੀਦਾ, ਕੌਤਕ ਹੋ ਜੇ ਕੋਈ ਦੱਸੀਦਾ ਨਹੀਂ ਹੁੰਦਾ, ਨਹੀਂ ਤਾਂ ਅਗਲਾ ਕਹਿੰਦਾ ਲਓ ਜੀ ਮੈਨੂੰ ਵੀ ਰਾਤ ਸੁਪਨੇ ਦਰਸ਼ਨ ਹੋਏ ਸੀ, ਮੈਂ ਕਿਹੜਾ ਘੱਟ ਹਾਂ, ਮੈਨੂੰ ਵੀ ਬੜਾ ਆਨੰਦ ਆਇਆ ਸੀ। ਉਹ ਸਾਰਾ ਕੁਛ ਹੀ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਆਪਣਾ ਪੈਸਾ, ਇਹ ਨਹੀਂ ਵਾਲਾ ਸ਼ੋਅ ਕਰੀਦਾ ਦੂਜੀ ਚੀਜ਼, ਕਿਉਂਕਿ ਉਹ 'ਚ ਵੀ ਹਮ ਹੈ, ਲੈ ਸਾਡੇ ਕੋਲ ਤਾਂ ਬਹੁਤ ਰੁਪਈਆ ਜੀ, ਬਸ ਗਿਆ ਉਹ ਵੀ। ਕਹਿੰਦੇ ਨਿੱਜ ਜਸ ਵਿਸਤੀਰਨ, ਇੱਕ ਹੁੰਦਾ ਆਪਣਾ ਜਸ ਵਿਸਥਾਰ ਕਰਨਾ, ਮੈਂ ਬੜਾ ਚੰਗਾ ਉੱਥੇ ਲੰਗਰ ਲਾਇਆ ਸੀ, ਅਸੀਂ ਉੱਥੇ ਆਹ ਕੀਤਾ ਸੀ, ਮੈਂ ਇੱਥੇ ਕਰਤਾ, ਫਲਾਨੇ ਥਾਂ ਮੈਂ ਕਰਤਾ, ਤੀਰਥ ਭਵਿਆ ਤੇਤੋਂ ਲਵਿਆ। ਮਹਾਰਾਜ ਕਹਿੰਦੇ ਜਿੰਨੇ ਤੀਰਥਾਂ 'ਤੇ ਗਿਆ ਉਨੇ ਕਾਮ ਨੂੰ ਰੌਲਾ ਪਾਉਂਦਾ, ਇਹ ਵੀ ਨਹੀਂ ਕਰਨਾ। ਜਿਹੜੀਆਂ ਚੀਜ਼ਾਂ ਮਨਾ ਕੀਤੀਆਂ ਨੇ, ਆਪਣਾ ਗੁਣ ਨਾ ਦੱਸੋ, ਆਪਣਾ ਗੁਣ ਨਹੀਂ ਦੱਸਣਾ, ਆਪਣਾ ਧਨ ਨਹੀਂ ਦੱਸਣਾ, ਆਪਣਾ ਜਸ ਨਹੀਂ ਕਰਨਾ ਕਿਸੇ ਕੋਲ ਬਾਹਲਾ, ਇਹ ਚੀਜ਼ਾਂ ਨੂੰ ਅੰਦਰ ਅੰਦਰ ਸਮਾ ਕੇ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਆਪਣੇ ਅੰਦਰ ਹੀ ਸਮਾ ਕੇ ਰੱਖੋ। ਜਿਹੜੀਆਂ ਜਿਹੜੀਆਂ ਹੁਣ ਇਹ ਕਥਾ ਹੈ, ਚੀਜ਼ਾਂ ਦੀ ਹਦਾਇਤ ਕੀਤੀ ਹੈ, ਇਹ ਅਖਬਾਰਾਂ ਵਾਲੇ ਦੇਣ ਤਾਂ ਵੀ ਅੱਜ ਆਹ ਕਥਾ ਆਈ ਸੀ ਅਤੇ ਆਹ ਗੱਲਾਂ ਦੱਸੀਆਂ ਸੀ ਗੁਰੂ ਨਾਨਕ ਸਾਹਿਬ ਨੇ ਹਰਦਿਆਲ ਨੂੰ, ਵੈਦ ਪੁਰੋਹਿਤ ਨੂੰ, ਆਹ ਵੈਦ ਜਿਹੜਾ ਹਰਦਾਸ ਹੈ, ਇਹ ਦਿਓ ਤਾਂ ਸਿੱਖ ਕੌਮ ਨੂੰ ਵੀ ਆਹ ਨਹੀਂ ਕਰਨਾ ਚਾਹੀਦਾ, ਕਥਾ 'ਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ, ਉਹ ਨਹੀਂ ਦੇਣਾ। ਉਹ ਚੀਜ਼ ਦੇਣੀ ਆ ਜਿਹਦੇ ਨਾਲ ਬਦਨਾਮੀ ਹੋਏ ਅਤੇ ਤਮਾਸ਼ਾ ਦੇਖਦੇ ਅਤੇ ਤਾੜੀਆਂ ਮਾਰਦੇ ਆ। ਹਾਂਜੀ,
ਲੱਖ ਕਰ ਸਭ ਹਰ ਕੀ ਵਡਿਆਈ,
ਇਉਂ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਦਾ ਵਿਸਥਾਰ ਨਹੀਂ ਕਰਨਾ। ਕਰਤ ਮਾਨ ਇਹ ਹੈ ਵਡਜੀਰਨ, ਲੱਖ ਕਰ ਸਭ ਹਰ ਕੀ ਵਡਿਆਈ, ਵਡਿਆਈ ਜਾਣੋ ਪਰਮਾਤਮਾ ਦੀ। ਜੇ ਤੇਰੇ 'ਚ ਗੁਣ ਕਿਵੇਂ ਆ, ਬਈ ਮਹਾਰਾਜ ਦੀ ਕਿਰਪਾ ਹੈ, ਨਾਨਕ ਨਿਰਗੁਣੇ ਗੁਣ ਕਰੇ, ਮੈਨੂੰ ਨਿਰਗੁਣਿਆਰੇ ਨੂੰ ਤਾਂ ਗੁਰੂ ਸਾਹਿਬ ਨੇ ਗੁਣ ਦਿੱਤਾ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਹੋਈ। ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਤਾਂ ਆਪੇ ਤਰਸ ਪਿਆ, ਉਹਦਾ ਪੈਸਾ ਇਹ ਵੀ ਵਾਹਿਗੁਰੂ ਦੀ ਦੇਣ ਹੈ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ। ਨਹੀਂ ਤਾਂ ਲੋਕ ਕਹਿੰਦੇ ਮੈਂ ਇੰਨਾ ਕਮਾਇਆ, ਮੈਂ ਇੰਨਾ ਬਣਾਇਆ, ਦਸ ਕੁ ਦਿਨ ਨੂੰ ਸਾਰਾ ਹੀ ਉੱਡਿਆ ਹੁੰਦਾ। ਹਾਂਜੀ, ਹੁਣ ਕਿੱਥੇ ਆਪਣਾ ਕਮਾਇਆ ਬਣਾਇਆ, ਉਹ ਤਾਂ ਜੀ ਗਿਆ ਸਾਰਾ, ਫਿਰ ਕਾਹਨੂੰ ਕਹਿਣਾ ਸੀ, ਵਾਹਿਗੁਰੂ ਨੂੰ ਕਹਿਣਾ, ਉਹਨੇ ਦਿੱਤਾ। ਨਿੱਜ ਜਸ ਵਿਸਤੀਰਨ ਨਹੀਂ ਕਰਨਾ, ਜਸ ਵੀ ਜਿਹੜਾ ਇਹ ਜੀ ਵਡਿਆਈ ਮਹਾਰਾਜ ਦੀ ਆ, ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਜੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਇਉਂ ਨਿਮਰਤਾ 'ਚ ਰਹਿਣਾ ਹਮੇਸ਼ਾ ਜੀ, ਸਾਡੇ 'ਚ ਤਾਂ ਕੋਈ ਗੁਣ ਨਹੀਂ ਗਾ ਜੀ, ਇਹ ਤਾਂ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਛ ਹੋ ਗਿਆ, ਇੰਨੀ ਨਿਮਰਤਾ ਗੁਰਸਿੱਖ ਵਿੱਚ ਹੋਵੇ ਜੀ।
ਵਰਤਮਾਨ ਇਹ ਹੈ ਵਡਜੀਰਨ,
ਇਹ ਵੱਡੀ ਬਿਮਾਰੀ ਕਹਿੰਦੇ ਇਨਸਾਨ ਨੂੰ ਜਿਹੜੀ ਲੱਗੀ ਹੋਈ ਆ, ਹਿਰਦੇ ਗਰੀਬੀ। ਹਾਂਜੀ,
ਹਿਰਦੇ ਗਰੀਬੀ ਚੂਰਨ ਖਾਈ,
ਕਹਿੰਦੇ ਹੁਣ ਜਦੋਂ ਇੰਨਾ ਹੰਕਾਰ ਹੋ ਜੇ, ਪੇਟ ਨੂੰ ਫਰੇਮਾ ਹੋ ਜੇ ਗੁਣਾਂ ਦਾ, ਧਨ ਦਾ, ਵਡਿਆਈ ਦਾ, ਕਹਿੰਦੇ ਜੇ ਪੇਟ ਨੂੰ ਤੂੰ ਦੇਖਿਆ ਨਾ, ਜੇ ਫਰੇਮਾ ਹੋ ਜੇ ਕਿਸੇ ਨੂੰ ਚੂਰਨ ਦਿੰਦਾ ਨਾ, ਕਹਿੰਦੇ ਹਾਂ ਜੀ, ਕਹਿੰਦੇ ਫਿਰ ਇਸੇ ਤਰ੍ਹਾਂ ਹੀ ਗੁਰਮੁਖ ਹਿਰਦਾ ਗਰੀਬੀ ਆਵੇ, ਹੋਰ ਗਰੀਬੀ ਹੈ, ਰੱਖ ਗਰੀਬੀ ਵੇਸ, ਇਹ ਪੰਕਤੀ ਗੁਰੂ ਨਾਨਕ ਸਾਹਿਬ ਦੀ ਹੈ। ਮਹਾਰਾਜ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝਾ ਕੋਏ, ਬਾਬਾ ਰੱਖ ਗਰੀਬੀ ਵੇਸ, ਬਾਬਾ ਗਰੀਬੀ ਦਾ ਵੇਸ ਰੱਖ, ਜਿੰਨੀ ਤੂੰ ਨਿਮਰਤਾ ਰੱਖੇਗਾ ਮਨ ਦੇ ਅੰਦਰ, ਇਹ ਚੂਰਨ ਬਣ ਜਾਣਾ, ਝੁਕ ਜਾ, ਬਿਲਕੁਲ ਨੀਵਾਂ ਹੋ ਜਾ, ਸਾਰਾ ਕੁਛ ਕਰਕੇ ਐਡਾ ਸਰੂਪ ਉਚਾਰਨ ਕਰਕੇ ਕਹਿੰਦੇ ਨੇ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਹੋਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਹੰਕਾਰ ਦਾ ਬਚਨ ਸਤਿਗੁਰੂ ਕਰਦੇ ਹੀ ਨਹੀਂ ਗੁਰਬਾਣੀ ਵਿੱਚ, ਬਿਲਕੁਲ ਹੰਕਾਰ ਤੋਂ ਰਹਿਤ ਦੱਸਿਆ। ਸਤਿਗੁਰੂ ਮਿਹਰ ਕਰਨ, ਅਰਦਾਸਾਂ ਵੀ ਕਰੀਏ, ਬੇਨਤੀਆਂ ਵੀ ਕਰੀਏ, ਸੱਚੇ ਪਾਤਸ਼ਾਹ ਅਸੀਂ ਹਉਮੈ ਦੇ ਭਰੇ ਪਏ ਹਾਂ, ਸੱਚੇ ਪਾਤਸ਼ਾਹ ਸਾਨੂੰ ਹਉਮੈ ਦੀ ਨਿਵਿਰਤੀ ਕਰਨੀ ਦੱਸੋ ਜੀ।
ਹਰ ਸਿਮਰਨ ਰੁਚ ਸੋਲੇ ਲਾਗੇ,
ਫਿਰ ਹਰੀ ਦੇ ਸਿਮਰਨ ਵਿੱਚ ਰੁਚੀ ਦੇ ਨਾਲ ਲਿਵ ਲੱਗ ਗਈ, ਜਿਨ੍ਹਾਂ ਦੀ ਐਨ ਪਿਆਰ ਨਾਲ ਭਗਤੀ ਵਿੱਚ ਲਿਵ ਲੱਗ ਜਾਵੇ।
ਲੱਖ ਹੈ ਅਰਜਾ ਇਹੋ ਭੁੱਖ ਸੋ ਜਾਗੇ,
ਫਿਰ ਇਹ ਭੁੱਖ ਜਾਗ ਪਈ ਚੂਰਨ ਖਾ ਕੇ, ਕਿਹੜੀ ਬਿਮਾਰੀ ਤੋਂ ਰਹਿਤ ਕਿਹੜਾ ਹੋਣਾ, ਜਿਹੜਾ ਅਫਰੇਵਾਂ ਚੜਿਆ ਹੋਇਆ ਸੀ, ਹਉਮੈ ਚੜੀ ਹੋਈ ਸੀ ਗੁਣਾਂ ਦੀ, ਪੈਸੇ ਦੀ, ਜਸ ਦੀ, ਉਹ ਫਰੇਮਾ ਜਿਹੜਾ ਸੀ ਨਿਮਰਤਾ ਰੂਪ ਚੂਰਨ ਨੇ ਲਾ ਕੇ ਭੁੱਖ ਲਾ ਦਿੱਤੀ ਨਾਮ ਦੀ, ਫਿਰ ਨਾਮ ਦੀ ਭੁੱਖ ਲੱਗਣ ਨਾਲ ਸਿਮਰਨ ਕਰਨ ਲੱਗ ਪਿਆ, ਲਿਵ ਲੱਗ ਗਈ ਵਾਹਿਗੁਰੂ ਵਿੱਚ।
ਵਿਸੈ ਵਾਸਨਾ ਤ੍ਰਿਸ਼ਨਾ ਖਾਂਸੀ,
ਇਹ ਖਾਂਸੀ ਲੱਗੀ ਬੰਦੇ ਨੂੰ, ਖਾਂਸੀ ਕਿਹੜੀ, ਕਹਿੰਦੇ ਵਿਸ਼ਿਆਂ ਦੀ ਵਾਸ਼ਨਾ ਜਿਹੜੀ ਹਮੇਸ਼ਾ ਚਿੰਬੜੀ ਰਹਿੰਦੀ ਆ, ਤ੍ਰਿਸ਼ਨਾ ਲੱਗੀ ਰਹਿੰਦੀ ਆ ਪੈਸੇ ਦੀ, ਹੋਰ ਆਹ ਲੈ ਲਵਾਂ, ਆਹ ਇਕੱਠਾ ਕਰ ਲਵਾਂ ਪਦਾਰਥਾਂ ਦੀ।
ਦਿਨ ਪ੍ਰਤ ਵਰਧਤਾ ਕਬ ਨਾ ਵਿਨਾਸੇ,
ਇਹ ਦਿਨ ਪ੍ਰਤ ਦਿਨ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਰੋਗ ਖਾਂਸੀ ਦਾ ਰੋਗ ਕਦੇ ਦੂਰ ਨਹੀਂ ਹੁੰਦਾ। ਵਿਸ਼ੇ ਵਾਸ਼ਨਾ ਕਿਤੇ ਮੁੱਕ ਜਾਂਦੀ ਆ, ਵਾਸ਼ਨਾ ਨਹੀਂ ਮੁੱਕਦੀ। ਭਾਵੇਂ 100 ਸਾਲ ਦਾ ਹੋ ਜੇ ਬੰਦਾ, ਭਾਵੇਂ 125 ਸਾਲ ਦਾ ਹੋ ਜੇ ਬੰਦਾ, ਸਰੀਰ ਕੰਮ ਨਾ ਕਰਦਾ ਹੋਵੇ ਤਾਂ ਵੀ ਵਿਕਾਰ ਨਹੀਂ ਮਰਦੇ ਅੰਦਰੋਂ। ਵਿਕਾਰ ਤਾਂ ਮਾਰਨੇ ਹੁੰਦੇ ਬਾਣੀ ਨਾਲ, ਗੁਰਾਂ ਦੀ ਕਿਰਪਾ ਨਾਲ ਵਿਕਾਰ ਮਰਦੇ ਹਨ।
ਮਿਥਿਆ ਸਭ ਹੈ ਪਦਾਰਥ ਜਾਨੀ,
ਸਾਰੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਮਿਥਿਆ ਜਾਨਣਾ ਕਰੇ।
ਇਹ ਚਟਨੀ ਤਹਿ ਕਰੇ ਹਾਨੀ,
ਕਹਿੰਦੇ ਇਹ ਜਿਹੜੀ ਇੱਕ ਤੂੰ ਚਟਨੀ ਬਣਾ ਕੇ ਖਵਾਉਣਾ ਨਾ, ਵੀ ਇਹ ਚਟਨੀ ਖਾ ਕੇ ਪੇਟ ਦਾ ਫਰੇਵਾਂ ਦੂਰ ਹੁੰਦਾ, ਹਾਜ਼ਮੇਦਾਰ ਹੈ, ਰੋਟੀ ਤੋਂ ਬਾਅਦ ਇੱਕ ਚਮਚਾ ਖਾ ਲਿਆ ਕਰੋ। ਕਹਿੰਦੇ ਸਾਰੇ ਪਦਾਰਥਾਂ ਨੂੰ ਜਿਹੜਾ ਮਿਥਿਆ ਜਾਨਣਾ ਨਾ, ਇਹ ਵੀ ਚਟਨੀ ਹੀ ਖਾ ਲਿਆ ਕਰ। ਸਾਰੇ ਪਦਾਰਥ ਮਿਥਿਆ ਨੇ, ਝੂਠੇ ਨੇ। ਪਾਣੀ ਵਿੱਚ ਜਿਵੇਂ ਲਕੀਰ ਮਾਰੀਏ, ਬਣਦੀ ਵੀ ਦਿਖਦੀ ਆ ਤੇ ਮਿਟਦੀ ਵੀ ਦਿਖਦੀ ਆ। ਇਸੇ ਤਰ੍ਹਾਂ ਲਕੀਰ ਜਿਹੜੀ ਆ ਨਾ, ਇਸੇ ਤਰ੍ਹਾਂ ਜਿਵੇਂ ਹੁੰਦੀ ਮਿਟਦੀ, ਇਉਂ ਸੰਸਾਰ ਦੇ ਪਦਾਰਥ ਆ ਦੇਖੋ ਬਣੀ ਜਾਂਦੇ ਮਿਟੀ ਜਾਂਦੇ। ਇੱਥੇ ਆਪਾਂ ਇੰਨੇ ਬੰਦੇ ਦੇਖੇ ਆ ਪਿਛਲੇ ਸਾਲਾਂ ਚ, ਕਿੰਨੇ ਫਿਊਨਲ ਹੋ ਗਏ, ਕਿੰਨੇ ਜੰਮੇ ਆਪਣੇ ਸਾਹਮਣੇ ਤੇ ਕਿੰਨੇ ਗਏ ਆਪਣੇ ਸਾਹਮਣੇ, ਤੁਰੇ ਜਾਂਦੇ ਨਾ। ਇਹ ਸਾਰਾ ਕੁਝ ਮਿਥਿਆ ਪਦਾਰਥ। ਜਿੱਥੇ ਆਪਾਂ ਬੈਠੇ ਹਾਂ ਇੱਥੇ ਕਦੇ ਸਮੁੰਦਰ ਸੀ, ਜਿੱਥੇ ਹੁਣ ਬੈਠੇ ਹਾਂ ਆਪਾਂ। ਇਹ ਜਦੋਂ ਇੱਥੋਂ ਪਟਾਈ ਕੀਤੀ ਤਾਂ ਦੱਸਿਆ ਸੀ ਉਸ ਵਕਤ ਕਿ ਇੱਥੇ ਪਹਿਲਾਂ ਸਮੁੰਦਰ ਸੀ। ਇਹ ਸਮੁੰਦਰ ਦੁਬਾਰਾ ਵੀ ਬਣ ਸਕਦਾ, ਇੱਥੇ ਫਿਰ ਚੇਂਜ ਹੋ ਜਾਣਾ, ਇਹਨੇ ਕੋਈ ਸਮਾਂ ਆ ਸਕਦਾ। ਹੁਣ ਕਿਹਾ ਤਾਂ ਸਾਇੰਸਦਾਨਾਂ ਨੇ ਕੈਲੀਫੋਰਨੀਆ ਦਾ ਇਲਾਕਾ ਐਪਸਫੋਰਡ ਤੱਕ, ਸਰੀ ਤੱਕ, ਸਾਰਾ ਵੈਨਕੂਵਰ ਸਮੁੰਦਰ ਚ ਵੀ ਕਦੇ ਮਿਲ ਸਕਦਾ ਹੈ, ਕੋਈ ਪਤਾ ਨਹੀਂ ਹੁੰਦਾ। ਇੰਗਲੈਂਡ 1 ਫੁੱਟ ਪਾਣੀ ਹੁਣ ਜਿਹੜਾ ਸਮੁੰਦਰ ਦਾ ਇੰਗਲੈਂਡ ਨਾਲੋਂ ਉੱਚਾ, ਹਾਲੈਂਡ ਬਿਲਕੁਲ ਹੀ ਥੱਲੇ ਆ ਸਮੁੰਦਰ ਚ। ਇਸ ਕਰਕੇ ਤਾਂ ਪਰਮਾਤਮਾ ਦੀ ਮਰਜ਼ੀ ਹੈ, ਪਦਾਰਥ ਸਾਰੇ ਮਿਥਿਆ ਨੇ। ਜਿਹੜੀ ਚੀਜ਼ ਅੱਜ ਹੈ ਉਹ ਕੱਲ ਨਹੀਂ, ਜੋ ਕੱਲ ਸੀ ਉਹ ਅੱਜ ਨਹੀਂ। ਇਉਂ ਆ ਦਿਨ ਚੰਗਾ ਭਲਾ ਖੜਾ ਸੀ, ਕੋਈ ਕਹਿ ਸਕਦਾ ਕਿ ਦਿਨ ਚੱਲਿਆ ਜਾਊਗਾ, ਆ ਰਾਤ ਆ ਗਈ। ਹੁਣ ਰਾਤ ਖੜੀ ਆ, ਕੋਈ ਕਹਿ ਸਕਦਾ ਕਿ ਰਾਤ ਵੀ ਚਲੀ ਜਾਊ, ਸਵੇਰ ਨੂੰ ਫਿਰ ਦਿਨ ਚੜ ਜਾਣਾ। ਮਿਥਿਆ ਹੈ ਨਾ, ਰਾਤ ਦਿਨ ਮਿਥਿਆ ਹੈ, ਬੰਦੇ ਦਾ ਸਰੀਰ ਮਿਥਿਆ ਹੈ, ਇਹ ਸਭ ਕੁਝ ਸਤਿਗੁਰੂ ਕਹਿੰਦੇ ਮਿਥਿਆ ਰੂਪ ਚਟਨੀ ਖਾ ਲੈ। ਜੇ ਤੂੰ ਇਉਂ ਸਮਝੇਗਾ ਮੈਂ ਚਟਨੀ ਖਾ ਲਈ ਮਿਥਿਆ ਦੀ, ਤਾਂ ਸਮਝ ਤੇਰੇ ਅੰਦਰੋਂ ਰੋਗ ਦੂਰ ਹੋ ਗਿਆ।
ਕਾਮ ਕ੍ਰੋਧ ਅਰ ਮੋਹ ਤੇਰ ਦੁੱਖ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਨਾ, ਇਹ ਤਰਦੋਖ ਨੇ, ਤਿੰਨ ਰੋਗ ਵੱਡੇ, ਵਾਏ ਪਿੱਤ ਕਫ, ਇਹ ਤਿੰਨਾਂ ਦਾ ਦੁੱਖ ਜਿਹੜਾ ਹੈ ਇਹ ਵੱਡਾ ਲੱਗਿਆ ਇਨਸਾਨ ਨੂੰ।
ਜਿਨ ਸਭ ਜੀਵਨ ਕੇ ਸੁੱਧ ਸੁੱਖ,
ਜਿਹਨੇ ਸਾਰੇ ਜ਼ਿੰਦਗੀ ਦੀ ਸੋਝੀ ਸੁਕਾ ਦਿੱਤੀ। ਕਾਮੀ ਪੁਰਸ਼ ਨੂੰ ਇਹ ਨਹੀਂ ਪਤਾ ਵੀ ਸਤਸੰਗ ਵੀ ਕਰਨੀ, ਕ੍ਰੋਧੀ ਬੰਦੇ ਨੂੰ ਕੁਛ ਪਤਾ ਨਹੀਂ। ਲੋਭੀ ਆਪਣੇ ਲੋਭ ਚ ਲੱਗਿਆ, ਆਪਣੇ ਮੋਹ ਚ ਫਸਿਆ, ਕੋਈ ਹੰਕਾਰ ਚ ਫਸਿਆ, ਉਹ ਤਾਂ ਸੁਣਦਾ ਹੀ ਨਹੀਂ ਕੁਛ, ਤਾਂ ਗੁਰੂ ਦੀ ਗੱਲ ਹੀ ਨਹੀਂ ਸੁਣਦਾ, ਉਹ ਕਥਾ ਕੀਰਤਨ ਨਹੀਂ ਸੁਣਦਾ, ਉਹ ਇਤਿਹਾਸ ਨਹੀਂ ਸੁਣਦਾ, ਉਹ ਬਾਣੀ ਨਹੀਂ ਪੜ੍ਹਦਾ, ਉਹਨੂੰ ਇਹ ਨਹੀਂ ਪਤਾ ਮਨੁੱਖਾ ਜਨਮ ਲਿਆ ਕਾਹਦੇ ਲਈ ਆ।
ਸਤਿਗੁਰ ਬਚਨ ਤੰਬੇ ਸੁਰ ਪੂਰੇ,
ਹੋਏ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਨਾ, ਇਹ ਮਾਰੇ ਹੋਏ ਤਾਂਬੇ ਦੀ ਪੁੜੀ ਹੈ। ਕਿਉਂਕਿ ਤਮੇਸਰ ਸਭ ਤੋਂ ਜ਼ਿਆਦਾ ਵੱਡੀ ਚੀਜ਼ ਮੰਨੀ ਵੈਦਾਂ ਨੇ, ਮਾਰਿਆ ਹੋਇਆ ਤਾਂਬਾ, ਤੋ ਤਾਂਬਾ ਜਿਹੜਾ ਬਹੁਤ ਰੋਗ ਦੂਰ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਵੀ ਤਾਂਬਾ ਮਾਰਦਾ ਹੋਣਾ। ਸਤਿਗੁਰੂ ਦੇ ਬਚਨ ਹੀ ਤਮੇਸਰ ਹੈ, ਜਿਹੜੇ ਬਚਨ ਗੁਰਾਂ ਦੇ ਸੁਣਨੇ ਨੇ ਨਾ, ਹਮੇਸ਼ਾ ਗੁਰਬਾਣੀ ਪੜ੍ਹਨੀ, ਕੰਨਾਂ ਨਾਲ ਸੁਣਨੀ, ਕਮਾਉਣੀ, ਇਹੀ ਤਮੇਸਰ ਹੈ।
ਨਿਤ ਸੇਵ ਹੈ ਤਹਿ ਸੋ ਹੋਏ ਦੂਰੀ,
ਜਦੋਂ ਨਿਤਾ ਪ੍ਰਤੀ ਸੇਵਾ ਸੇਵਨ ਕਰੇਗਾ, ਸਤਿਗੁਰਾਂ ਦੇ ਬਚਨ ਬਾਣੀ ਪੜ੍ਹੇਗਾ, ਕੰਨਾਂ ਵਿੱਚ ਪਾਵੇਗਾ, ਇਹਨੂੰ ਰਾਹ ਦਿੱਤਾ ਹੀ ਨਹੀਂ ਦੁਨੀਆਂ ਨੂੰ, ਐਡੀ ਵੱਡਾ ਕੀ ਕਰਨਾ ਸੀ, ਇਹੋ ਜਿਹਾ ਮੀਡੀਆ ਜਿਹੜਾ ਰਾਹ ਹੀ ਨਹੀਂ ਦੇ ਸਕਿਆ ਦੁਨੀਆਂ ਨੂੰ, ਗੁਰਾਂ ਦੀ ਬਾਣੀ ਨਹੀਂ ਘਰ ਘਰ ਪਹੁੰਚਾ ਸਕਿਆ, ਲੋਕਾਂ ਨੂੰ ਲੜਾਉਣ ਤੇ ਹੀ ਲੱਗਿਆ ਹੋਇਆ ਜਿਹੜਾ, ਫਿਰ ਇਹਨੂੰ ਕੀ ਕਰਨਾ ਆਪਾਂ ਨੇ, ਇਹਨੇ ਕਿਹੜਾ ਦੁਨੀਆਂ ਦਾ ਫਾਇਦਾ ਕੀਤਾ ਕੋਈ। ਆਹ ਚੀਜ਼ਾਂ ਜਿਹੜੀਆਂ ਲੋਕਾਂ ਦੱਸਣੀਆਂ ਚਾਹੀਦੀਆਂ ਵੀ ਸਤਿਗੁਰੂ ਦੇ ਬਚਨ ਜਿਹੜੇ ਤਮੇਸਰ ਆ ਭਾਈ, ਇਹਨੂੰ ਕਮਾਵੇ, ਜੇ ਰੋਜ਼ ਬਾਣੀ ਸੁਣੇ, ਪੜ੍ਹੇ, ਮੰਨੇ, ਕਿਸੇ ਘਰ ਵਿੱਚ ਦੁੱਖ ਨਾ ਹੋਵੇ।
ਬਮਨ ਰੋਗ ਕਰੇ ਪਰ ਨਿੰਦਾ,
ਇਹ ਜਿਹੜਾ ਪਰਾਈ ਨਿੰਦਾ ਕਰਦਾ, ਇਹ ਜਿਵੇਂ ਤੈਨੂੰ ਕਹਿੰਦਾ ਵੀ ਫਲਾਨੇ ਨੂੰ ਉਲਟੀ ਲੱਗ ਗਈ, ਕਹਿੰਦੇ ਇਹ ਉਲਟੀ ਰੋਗ ਹੈ ਨਿੰਦਾ ਕਰਨੀ, ਇਸ ਪ੍ਰਕਾਰ ਪਰਾਈ ਨਿੰਦਾ ਕਰਨੀ ਜਿਹੜੀ ਉਲਟੀ ਲੱਗ ਗਈ ਬੰਦੇ ਨੂੰ।
ਹਟ ਹੈ ਲਖ ਹੈ ਸਭ ਤੇ ਨਿਜ ਮੰਦਾ,
ਕਹਿੰਦੇ ਜੀ ਫਿਰ ਇਹ ਕਿਵੇਂ ਹਟੇ ਪਰਾਈ ਨਿੰਦਾ, ਕਹਿੰਦੇ ਉਹਦੇ ਚ ਸਾਰਿਆਂ ਨਾਲੋਂ ਮੰਦਾ ਆਪਣੇ ਨੂੰ ਆਪ ਨੂੰ ਸਮਝੇ। ਬਸ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ।
ਅਸ ਵਿਦ ਕੇ ਰੁਜ ਸੋ ਮਨ ਪੂਰਨ,
ਇਹੋ ਜਿਹੇ ਤਰੀਕਿਆਂ ਨਾਲ ਜਿਹੜਾ ਸਾਡਾ ਮਨ ਹੈ ਨਾ ਇਹ ਬਿਮਾਰੀਆਂ ਨਾਲ ਭਰਿਆ ਪਿਆ।
ਮਿਟ ਹੈ ਸੇਵ ਗੁਰ ਪਦ ਰਜ ਚੂਰਨ,
ਇਉਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸੇਵਾ ਗੁਰੂ ਦੇ ਚਰਨਾਂ ਦੀ ਕਰੇਗਾ ਨਾ, ਚਰਨ ਕਮਲਾਂ ਦੀ ਧੂੜੀ ਲਏਗਾ, ਸੰਗਤ ਦੀ ਸੇਵਾ ਕਰੇਗਾ, ਤਾਂ ਇਹ ਜਾ ਕੇ ਇਹ ਚੂਰਨ ਖਾਏਗਾ ਤਾਂ ਰੋਗ ਮਿਟਣੇ ਤੇਰੇ।
ਕਮਲ ਬਦਨ ਤੇ ਬਚਨ ਸੁਣੇ ਜਬ,
ਜਦੋਂ ਮੁੱਖ ਕਮਲ ਚੋਂ ਬਚਨ ਸੁਣੇ ਗੁਰਾਂ ਦੇ ਵੈਦ ਨੇ,
ਵੈਦ ਵਿਚਕਸ਼ਣ ਨਿਮਰ ਭਇਓ ਤਬ।
ਵੈਦ ਜਿਹੜਾ ਸੀ ਬੜਾ ਆਪਣੇ ਆਪ ਨੂੰ ਚਤਰ ਸਮਝਦਾ ਸੀ, ਬੜਾ ਸਿਆਣਾ ਸਮਝਦਾ ਸੀ, ਇਕਦਮ ਨਿਮਰਤਾ ਚ ਆ ਗਿਆ। ਹਾਂ ਮਹਾਰਾਜ ਇਹੀ ਰੋਗ ਮੈਨੂੰ ਚਿੰਬੜੇ ਹੋਏ ਹਨ ਜੀ।
ਨਿਜ ਮਨ ਕੋ ਮਨ ਸਭ ਹੋਏ ਤਬ।
ਉਸ ਵਕਤ ਆਪਣਾ ਮਨ ਇਨਸਾਫ ਕਰਨ ਵਾਲਾ ਮੁਨਸਿਫ ਬਣਾ ਲਿਆ।
ਕਹੇ ਜੇ ਰੋਜ ਲੱਖ ਲੀਨੇ ਸਭ ਹੈ,
ਜਿਹੜੇ ਰੋਗ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੇ ਸੀ ਉਹ ਵੈਦ ਨੇ ਸਾਰੇ ਜਾਣ ਲਏ, ਸਮਝ ਲਏ। ਹਲੇ ਬਾਕੀ ਹੈ, ਕੱਲ ਸ਼ਰਵਣ ਕਰਾਂਗੇ ਸਤਿਗੁਰੂ ਕਿਵੇਂ ਫੇਰ ਕੱਲ ਕਿਰਪਾ ਕਰਨਗੇ। ਸਮੇਂ ਸਿਰ ਪਹੁੰਚੋ, ਕਿਉਂਕਿ ਇਹ ਚੱਲ ਰਿਹਾ ਪ੍ਰਸੰਗ ਜਦੋਂ ਇਕਦਮ ਸ਼ੁਰੂ ਹੋ ਜਾਂਦਾ ਫਿਰ ਬਹੁਤ ਕਥਾ ਲੰਘ ਜਾਂਦੀ। ਅੱਗੇ ਟਾਈਮ ਸਿਰ ਪਹੁੰਚ ਕੇ ਠੀਕ 6:30 ਵਜੇ ਇਹ ਫਿਰ ਅੱਗੇ ਹੋਰ ਸ਼ਰਵਣ ਕਰਾਂਗੇ। ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੋ ਗੁਰੂ ਸਾਹਿਬ ਨੇ ਮੈਨੂੰ ਸਮਝਾਇਆ ਤੁਹਾਨੂੰ ਸਮਝਾਇਆ, ਮੈਂ ਚਾਹੁੰਦਾ ਕਿ ਮੈਤਰਤੀ ਜਿਹੜਾ ਭਾਵ ਦੱਸਿਆ ਅੱਜ ਮਹਾਰਾਜ ਨੇ ਕਿ ਮਿੱਤਰਤਾ ਹੋਵੇ, ਬੜੀ ਵੱਡੀ ਚੀਜ਼ ਆ ਇਹ। ਮਨੁੱਖ ਆਪਸ ਵਿੱਚ ਮਿਲ ਕੇ ਰਹਿਣ ਸਾਰੇ, ਭਾਈਚਾਰਾ ਵਧੇ, ਏਕਤਾ ਇਤਫਾਕ ਪ੍ਰੇਮ ਭਾਵਨਾ ਸਾਡੇ ਚ ਵਧੇ, ਇਹ ਬੜੀਆਂ ਅੱਛੀਆਂ ਅੱਛੀਆਂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਜੇ ਆਪਾਂ ਲੋਕਾਂ ਨੂੰ ਲੜਾਉਣਾ ਹੀ ਹੈ ਫਿਰ ਤਾਂ ਜਿੰਨਾ ਮਰਜ਼ੀ ਲੜਾਈ ਜਾਓ, ਚੁਗਲੀਆਂ ਨਿੰਦਿਆ ਕਰੀ ਜਾਓ, ਉਹਦਾ ਤਾਂ ਕੋਈ ਫਾਇਦਾ ਨਹੀਂ। ਬੰਦਾ ਉਹ ਜਿਹੜਾ ਦੁਨੀਆਂ ਦੇ ਸ਼ਾਂਤੀ ਕਾਇਮ ਕਰੇ, ਸ਼ਾਂਤੀ ਚਾਹੀਦੀ ਇਨਸਾਨਾਂ ਦੀ, ਪੀਸ ਆਫ ਮਾਇੰਡ ਦੀ ਲੋੜ ਆ ਅੱਜ ਦੇ ਯੁੱਗ ਚ, ਆਤਮਕ ਸ਼ਾਂਤੀ ਦੀ ਲੋੜ ਆ ਆਪਾਂ ਨੂੰ। ਸਾਰੇ ਐਸੇ ਢੰਗ ਦਾ ਪ੍ਰਚਾਰ ਕਰੀਏ ਕਿ ਦੁਨੀਆਂ ਦੇ ਅੰਦਰ ਸਾਰੀ ਮਨੁੱਖਤਾ ਖੁਸ਼ ਹੋਵੇ, ਸਤਿਗੁਰੂ ਕਿਰਪਾ ਕਰਨ। ਇਉਂ ਤਾਂਹੀਓ ਆਪਾਂ ਨੂੰ ਇਹ ਵੱਡੇ ਵੱਡੇ ਗੁਰਪੁਰਬ ਮਨਾਉਣੇ ਅਤੇ ਪੀਰਾਂ ਪੈਗੰਬਰਾਂ ਦੇ ਦਿਨ ਮਨਾਉਣੇ, ਅੱਜ ਸੰਸਾਰ ਭਰ ਵਿੱਚ ਈਸਾ ਮਸੀਹ ਦਾ ਵੀ ਦਿਨ ਮਨਾਇਆ ਜਾ ਰਿਹਾ, ਦੁਨੀਆਂ ਮਨਾ ਰਹੀ ਹੈ, ਮੈਤਰਤੀ ਭਾਵ ਸਾਰੇ ਪੀਰ ਪੈਗੰਬਰ ਹੀ ਸਿਖਾਉਂਦੇ ਨੇ। ਸਾਰੇ ਮਿਲ ਕੇ ਰਹੋ, ਏਕਤਾ ਰੱਖੋ, ਪਿਆਰ ਕਰੋ, ਸਤਿਗੁਰੂ ਕਹਿੰਦੇ ਫਿਰ ਸੰਸਾਰ ਦੇ ਅੰਦਰ ਤਰੱਕੀ ਹੋ ਸਕਦੀ। ਤਰੱਕੀ ਹਮੇਸ਼ਾ ਸ਼ਾਂਤੀ ਚ ਹੁੰਦੀ ਹੈ, ਜੇ ਅਸ਼ਾਂਤੀ ਫੈਲ ਜੇ ਫਿਰ ਤਰੱਕੀ ਨਹੀਂ ਕਦੇ ਹੁੰਦੀ, ਨਾ ਮਨੁੱਖ ਦੀ, ਨਾ ਦੇਸ਼ ਦੀ, ਨਾ ਕੌਮ ਦੀ। ਇਸ ਕਰਕੇ ਤਰੱਕੀ ਲਈ ਸਾਨੂੰ ਲੋੜ ਹੈ ਸਿਮਰਨ ਦੀ, ਭਜਨ ਦੀ, ਬੰਦਗੀ ਦੀ, ਸਾਰਿਆਂ ਵਿੱਚ ਪ੍ਰੇਮ ਭਾਵਨਾ ਰੱਖਣ ਦੀ। ਆਓ ਮਿਲ ਕੇ ਸਾਰੇ ਸੰਸਾਰ ਦੀ ਸ਼ਾਂਤੀ ਲਈ ਸਿਮਰਨ ਕਰੀਏ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤ ਨਾਮ